ਵਾਹਿਗੁਰੂ ਜੀ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ਼੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ਼੍ਰੀ ਹਰ ਰਾਇ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸੈਭੰ ਸ਼੍ਰੀ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ। ਮਿਲੋ ਮੇਰੀ ਮਾਈ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਕਵਨ ਗੁਣ ਪ੍ਰਾਨ ਪਤ
ਕਾਵਨ
ਬੁੱਧ ਬਲ ਹੀ अनाथ नमो सर तो सो न दानी नमो सो भिखारी मो सो न दीन दयाल न तुम सर सो अज्ञान ना तो सो बिचारी मो सो ना पतत पावन ना तो सर मो सो बेकारी ना तो सो उपकारी मोरे है अवगुण तू गुण सागर कितनी बड़ी निम्रता है मोरे है अवगुण तू गुण सागर ਸਾਡੇ ਔਗਣਾ ਦਾ ਅੰਤ ਨਹੀਂ ਤੇ ਤੇਰੇ ਗੁਣਾਂ ਦਾ ਅੰਤ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤ ਸਤਲ ਓਟ ਤੁਹਾਰੀ ਕਿੱਡੀ ਵੱਡੀ ਨਿਮਰਤਾ ਹੈ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਰੂਪਹੀਨ ਬੁੱਧ ਬਲਹੀਨੀ ਮੋਹੇ ਪਰਦੇਸਣ ਦੂਰ ਧਿਆ ਰੂਪਹੀਨ ਕੁਲਹੀਨ ਗੁਣਹੀਨ ਗਿਆਨਹੀਨ ਸੁਭਾਹੀਨ ਭਾਗਹੀਨ ਤਪਹੀਨ ਬਾਬਰੀ ਦ੍ਰਿਸ਼ਟ ਦਰਸ਼ਹੀਨ ਸ਼ਬਦ ਸੁਰਤਹੀਨ ਬੁੱਧ ਬਲਹੀਨ ਸੁਧ ਹਸਤ ਨ ਪਾਵਰੀ ਪ੍ਰੀਤਹੀਨ ਰੀਤਹੀਨ ਭਾਏ ਭੈ ਪ੍ਰਤੀਤਹੀਨ ਚਿੱਤਹੀਨ ਬਿਤਹੀਨ ਸਹਿਜ ਸੁਭਾਵਰੀ ਅੰਗ ਅੰਗਹੀਨ ਦੀਨਾ ਧੀਨ ਪ੍ਰਾਚੀਨ ਲਗ ਚਰਨ ਸ਼ਰਨ ਕੈਸੇ ਪ੍ਰਾਪਤ ਹੋਏ ਰਾਵਰੀ ਬੜੇ ਔਗਣ ਨੇ ਕਿਵੇਂ ਮਿਲਿਆ ਜਾਏਗਾ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੇ ਕਿਹੜਾ ਤਰੀਕਾ ਹੈ ਉਹ ਕਿਹੜੀ ਜੁਗਤੀ ਹੈ ਮੈਂ ਤਾਂ ਸਾਰਿਆਂ ਗੁਣਾਂ ਤੋਂ ਹੀਣੀ ਜੀਵ ਰੂਪ ਇਸਤਰੀ ਕਹਿ ਰਹੀ ਹੈ ਅਸੀਂ ਸਾਰੇ ਇਸਤਰੀ ਰੂਪ ਸਾਡਾ ਸਾਰਿਆਂ ਦਾ ਪਤੀ ਪਰਮੇਸ਼ਰ ਇੱਕ ਹੈ ਮੈਂ ਤਾਂ ਸਾਰਿਆਂ ਗੁਣਾਂ ਤੋਂ ਹੀਣੀ ਕਿਹੜੀ ਬਿਸ ਮਿਲਾਂ ਪਿਆਰੇ ਨੂੰ ਮੈਂ ਤਾਂ ਸਾਰਿਆਂ ਤੋਂ ਕਿਹੜੀ ਬਿਸ ਮਿਲਾਂ ਪਿਆਰੇ ਤੇਰੀ ਮਿਹਰ ਨਾਲ ਤਰਨਾ ਮਿਹਰਾ ਸਾਜ ਕੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸਿੰਘ ਜੀ ਸਾਰੇ ਰਸਨਾ ਪਵਿੱਤਰ ਕਰੋ ਇੱਕ ਵਾਰੀ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਇੱਥੇ ਆਪਾਂ ਆਪਣੀ ਆਪਣਾ ਧਿਆਨ ਜਿਹੜਾ ਹੈ ਉਹ ਬਾਣੀ ਵੱਲ ਰੱਖਣਾ, ਧਿਆਨ ਸ਼ਬਦ ਵੱਲ ਰੱਖਣਾ, ਧਿਆਨ ਕੀਰਤਨ ਵੱਲ ਰੱਖਣਾ, ਧਿਆਨ ਹੋ ਰਹੀ ਵਿਚਾਰ ਵੱਲ ਰੱਖਣਾ, ਆਲੇ ਦੁਆਲੇ ਨਹੀਂ ਵੇਖਣਾ। ਕੋਈ ਆ ਗਿਆ, ਕੋਈ ਬਹਿ ਗਿਆ, ਉਹ ਤਾਂ ਬਹਿਗਾ, ਧਿਆਨ ਦਿਓ। ਜਿਹੜੇ ਆ ਰਹੇ ਨੇ ਇਹਨਾਂ ਨੂੰ ਤਾਂ ਬਹੁਤ ਪਿੱਛੇ ਜਗ੍ਹਾ ਮਿਲਣੀ। ਧੰਨ ਭਾਗ ਨੇ ਜਿਹੜੇ ਮਹਾਰਾਜ ਦੇ ਚਰਨਾਂ 'ਚ ਬੈਠੇ ਆ, ਇਹਨਾਂ ਨੂੰ ਪਤਾ ਨਹੀਂ ਜਗ੍ਹਾ ਮਿਲੇਗੀ ਵੀ ਕਿ ਨਹੀਂ। ਉੱਥੇ ਤੱਕ ਤਾਂ ਆਵਾਜ਼ ਵੀ ਨਹੀਂ ਚੱਜ ਤਰ੍ਹਾਂ ਸੁਣਦੀ। ਆਪਣੇ 'ਤੇ ਕਿਰਪਾ ਹੈ, ਆਪਾਂ ਆਪਣੀ ਬਖਸ਼ਿਸ਼ ਨੂੰ ਆਲੇ ਦੁਆਲੇ ਵੇਖ ਕੇ ਲੰਘਾ ਲੈਣਾ, ਉਹਨੇ ਨੂੰ ਸਮਾਂ ਲੰਘ ਜਾਣਾ। ਆਓ ਜਿੰਨੇ ਕੁ ਬੈਠੇ ਹਾਂ ਨਾ ਆਪਾਂ, ਇਕਾਗਰਤਾ ਬਣਾ ਕੇ, ਮਨ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਫਰਿਆਦ ਕਰਨੀ। ਇੱਥੇ ਕਿਸੇ ਵਾਸਤੇ ਨਹੀਂ ਆਏ ਆਪਾਂ, ਕੋਈ ਪ੍ਰਬੰਧਕਾਂ ਵਾਸਤੇ ਨਹੀਂ ਆਏ, ਕੋਈ ਇਹ ਨਹੀਂ, ਅਸੀਂ ਕੇਵਲ ਆਪਣੇ ਭਲੇ ਵਾਸਤੇ ਆਏ। ਭਾਵੇਂ ਗੁਰਸਿੱਖ ਨੇ ਸਰਬੱਤ ਦਾ ਭਲਾ ਮੰਗਣਾ, ਪਰ ਅਜੇ ਤਾਂ ਆਪਣਾ ਨਹੀਂ ਅਜੇ ਹੋਇਆ ਸਾਡਾ। ਅਸੀਂ ਇਹ ਵੇਖਣਾ ਕਿ ਮੈਂ ਇੱਥੋਂ ਜਾਵਾਂਗਾ, ਉੱਠ ਕੇ ਮੈਂ ਆਪਣੀ ਝੋਲੀ 'ਚ ਕੀ ਪਾ ਕੇ ਲਿਆ ਵੇਖਣਾ ਹੈ। ਸ਼ਰਧਾ ਦੀ ਝੋਲੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਵਿਛਾਉਣੀ ਹੈ, ਔਰ ਬਾਅਦ ਵਿੱਚ ਇਹ ਵੇਖਣਾ ਹੈ ਕਿ ਮੈਂ ਇਸ ਗੋਦ ਵਿੱਚ ਝੋਲੀ ਵਿੱਚ ਪਾ ਕੇ ਕੀ ਲਿਆ। ਸੰਗਤ ਦੇ ਚਰਨਾਂ 'ਚ ਬੇਨਤੀ ਹੈ ਪਹਿਰੇਦਾਰਾਂ ਨੂੰ, ਪ੍ਰਬੰਧਕ ਜਨ ਧਿਆਨ ਦੇਣ, ਪਹਿਰੇਦਾਰਾਂ ਨੂੰ ਸੁਚੇਤ ਕਰੋ, ਜਿੰਨਿਆਂ ਨੇ ਮੱਥਾ ਟੇਕ ਲਿਆ ਠੀਕ ਹੈ, ਹੁਣ ਸੰਗਤ ਨਮਸਕਾਰ ਨਾ ਕਰੇ, ਪਿੱਛੇ ਰੋਕ ਦਿਓ, ਥੋੜ੍ਹੀ ਜਿਹੀ ਜਗ੍ਹਾ ਛੱਡ ਕੇ ਜਿੱਥੇ ਅੰਮ੍ਰਿਤ ਛਕਣ ਵਾਲੇ ਪ੍ਰੇਮੀਆਂ ਨੂੰ ਆਪਾਂ ਬਿਠਾ ਲਾਂਗੇ, ਬਾਕੀ ਸੰਗਤ ਨੂੰ ਪਿੱਛੇ ਰੋਕ ਕੇ ਰਸਤੇ ਦੇ ਵਿੱਚ ਹੀ ਬਿਠਾ ਦਿਓ, ਕਿਉਂਕਿ ਸਮਾਂ ਬਹੁਤ ਹੋ ਗਿਆ। ਜੇ ਸੰਗਤ ਮੱਥਾ ਟੇਕਦੀ ਰਹੇ ਨਾ ਤੇ ਆਪਾਂ ਨੂੰ ਇਸ ਤਰ੍ਹਾਂ ਹੀ 3 ਵੱਜ ਜਾਣਗੇ, ਕਿਉਂਕਿ ਮੈਂ ਵੇਖਿਆ ਜੇ ਟਰਾਲੀਆਂ ਦੀਆਂ ਲਾਈਨਾਂ ਲੱਗੀਆਂ ਆਉਂਦੀਆਂ ਨੇ ਰਸਤੇ ਦੇ ਵਿੱਚ। ਫਿਰ ਤੇ ਨਮਸਕਾਰ ਹੀ ਹੋਏਗੀ। ਇਸ ਕਰਕੇ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਕਾਗਰਤਾ ਬਣਾ ਲਈਏ, ਮਨ ਜੋੜ ਕੇ ਬੈਠਣਾ ਹੈ, ਧਿਆਨ ਦੇਣਾ ਜ਼ਰਾ। ਇੱਛਾ ਹਰ ਇੱਕ ਦੀ ਹੁੰਦੀ ਹੈ ਕਿ ਮੈਂ ਅੱਗੇ ਬੈਠਾਂ, ਧਿਆਨ ਦਿਓ, ਇੱਛਾ ਹਰ ਇੱਕ ਦੀ ਹੁੰਦੀ ਹੈ ਕਿ ਮੈਂ ਅੱਗੇ ਬੈਠਾਂ। ਕਈ ਅੱਗੇ ਬੈਠੇ ਵੀ ਕੱਲ ਨੂੰ ਠੇਕੇ ਤੇ ਜਾਣਗੇ, ਧਿਆਨ ਦਿਓ। ਸਵਾਦ ਤੇ ਤਾਂ ਹੈ ਅੱਗੇ ਬੈਠੇ, ਦੂਜਿਆਂ ਨਾਲੋਂ ਤੇਰਾ ਜੀਵਨ ਵੀ ਅੱਗੇ ਲੱਗ ਜੇ, ਧਿਆਨ ਦੇਣਾ। ਅੜ ਕੇ ਅੱਗੇ ਬਹਿ ਗਿਆ, ਆਨੰਦ ਫਿਰ ਆਏਗਾ ਕਿ ਕੱਲ ਨਾਲ ਅੱਜ ਨਾਲੋਂ ਫਰਕ ਪੈ ਜੇ, ਕੱਲ ਨੂੰ ਅੱਗੇ ਲੰਘ ਜੇ ਜੀਵਨ ਸਾਡਾ, ਰੂਹਾਨੀਅਤ ਵੱਲ ਵੀ ਵਧੀਏ। ਬੜਾ ਅੜਦਾ ਰਿਹਾ ਅੱਗੇ ਬੈਠਣਾ ਬੈਠਣਾ, ਬਹਿ ਗਿਆ ਸਵੇਰ ਨੂੰ ਫਿਰ ਠੇਕੇ ਤੇ, ਓਨਾ ਹੀ ਪਿੱਛੇ ਆ ਗਿਆ, ਓਨਾ ਹੀ ਬਹਿਕ ਆ ਗਿਆ। ਜੀਵਨ ਅੱਗੇ ਵਧਾਉਣਾ ਹੈ, ਅੱਗੇ ਵਧੀਏ, ਧਿਆਨ ਦਿਓ। ਜੇ ਇੱਛਾ ਹੋ ਗਈ ਨਾ ਕਿ ਮੇਰਾ ਕੋਠਾ, ਮੇਰਾ ਮਕਾਨ ਇੱਕ ਆਮ ਮਕਾਨ ਹੈ, ਇਹ ਬਹੁਤ ਵੱਡਾ ਮਕਾਨ ਬਣ ਜਾਵੇ, ਨੀਂਦਰ ਉੱਡ ਜਾਏਗੀ, ਚੈਨ ਖਤਮ ਹੋ ਜਾਏਗਾ। ਪਰ ਇਹ ਨਹੀਂ ਵੇਖਣਾ ਕਿ ਮੈਂ ਮਾਇਆ ਕਰਕੇ ਅੱਗੇ ਲੰਘ ਜਾਵਾਂ, ਮੈਂ ਗੱਡੀਆਂ ਕਰਕੇ ਕਿਸੇ ਤੋਂ ਅੱਗੇ ਲੰਘ ਜਾਵਾਂ, ਮੈਂ ਪੈਸੇ ਕਰਕੇ ਦੁਨੀਆਂ ਤੋਂ ਅੱਗੇ ਲੰਘ ਜਾਵਾਂ। ਇਹ ਵੇਖਣਾ ਫਲਾਣਾ 4 ਸੁਖਮਨੀ ਸਾਹਿਬ ਦੇ ਪਾਠ ਕਰਦਾ, ਮੈਂ 5 ਕਰਾਂ, ਰੀਸ ਕਰਨੀ ਹੈ ਤੇ ਗੁਰਮੁਖਾਂ ਦੀ ਰੀਸ ਕਰਨੀ ਹੈ। ਇੱਕ ਰੀਸ ਉਹ ਹੈ ਜਿਹਨੇ ਨਰਕਾਂ 'ਚ ਲੈ ਜਾਣਾ, ਔਰ ਇੱਕ ਰੀਸ ਉਹ ਹੈ ਜਿਹਨੇ ਸੱਚਖੰਡ ਦੇ ਦਰਵਾਜ਼ੇ ਖੋਲ ਦੇਣੇ। ਅਸੀਂ ਗੁਰਮੁਖਾਂ ਦੀਆਂ ਰੀਸਾਂ ਕਰਨੀਆਂ ਨੇ। ਹੁਣ ਧਿਆਨ ਦਿਓ ਭਾਈ, ਚੁੱਪ ਦਾ ਦਾਨ ਬਖਸ਼ੋ, ਸੇਵਾਦਾਰਾਂ ਨੂੰ ਬੇਨਤੀ ਹੈ, ਇਸ਼ਾਰਾ ਹੀ ਕਾਫੀ ਹੈ, ਆਵਾਜ਼ ਨਹੀਂ ਦੇਣੀ, ਇਸ਼ਾਰੇ ਨਾਲ ਬਿਠਾਉਣਾ ਹੈ, ਇਸ਼ਾਰੇ ਨਾਲ ਹੀ ਚੁੱਪ ਕਰਾਉਣਾ। ਸੰਗਤ ਨਾਲੋਂ ਵੱਧ ਸੇਵਾਦਾਰਾਂ ਦੀ ਆਵਾਜ਼ ਸਟੇਜ ਤੱਕ ਆਉਂਦੀ ਹੈ। ਲਓ ਉਹਨਾਂ ਚਿਰ ਆਪਾਂ ਧਾਰਨਾ ਪੜ੍ਹ ਲੈਂਦੇ ਹਾਂ, ਤੁਸੀਂ ਇਕਾਗਰਤਾ ਬਣਾ ਲਓ ਪੰਜ ਚਾਰ ਮਿੰਟ ਦੇ ਵਿੱਚ, ਇਹਦੂ ਵੱਧ ਸਮਾਂ ਨਾ ਲੱਗੇ। ਦੋ ਚਾਰ ਸੇਵਾਦਾਰ ਉੱਠ ਕੇ ਵੇਖੋ ਭਾਈ, ਸਾਧ ਸੰਗਤ ਧਿਆਨ ਦਿਓ, ਪ੍ਰਬੰਧਕ ਜਰਾ ਇਹਨਾਂ ਸੇਵਾਦਾਰਾਂ ਨੂੰ ਸਮਝਾਓ ਕਿ ਬੋਲਣਾ ਨਹੀਂ ਹੈ, ਆਪ ਹੀ ਬੋਲਣ ਲੱਗ ਗਏ ਸੰਗਤ ਕਿਵੇਂ ਚੁੱਪ ਕਰੇਗੀ। ਬਿਠਾ ਦਿਓ, ਸੇਵਾਦਾਰ ਵੀ ਬੈਠ ਜਾਣ, ਸੰਗਤ ਵੀ ਬੈਠ ਜਾਵੇ, ਜਿੱਥੇ ਜਗ੍ਹਾ ਮਿਲਦੀ ਹੈ ਬਹਿ ਜਾਓ, ਕਿਸੇ ਨੇ ਖੜੇ ਨਹੀਂ ਹੋਣਾ। ਇਕਾਗਰਤਾ ਬਣਾ ਕੇ ਮਨ ਜੋੜ ਕੇ ਸਤਿਗੁਰਾਂ ਦੇ ਚਰਨਾਂ 'ਚ ਬੈਠਣਾ ਹੈ, ਪਤਾ ਹੀ ਨਾ ਲੱਗੇ ਕੌਣ ਆਇਆ ਕੌਣ ਗਿਆ। ਉਮਰ ਉਹਾਂ ਵਿੱਚ ਲੇਖੇ ਦੇ ਜਿਹੜੀ ਰੱਬ ਦੀ ਜਾਤ ਵਿੱਚ ਗੁਜ਼ਰੇ, ਉਮਰ ਉਹਾਂ ਵਿੱਚ ਲੇਖੇ ਜਿਹੜੀ ਰੱਬ ਦੀ ਜਾਤ ਵਿੱਚ ਗੁਜ਼ਰੇ, ਰੱਬ ਦੀ ਯਾਦ 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 ਵਿੱਚ ਗੁਜ਼ਰੇ, ਸਾਈਂ ਦੀ ਯਾਦ ਵਿੱਚ ਗੁਜ਼ਰੇ, ਸਾਈਂ ਦੀ ਯਾਦ ਵਿੱਚ ਗੁਜ਼ਰੇ, ਰੱਬ ਦੀ ਯਾਦ ਵਿੱਚ ਗੁਜ਼ਰੇ, ਰੱਬ ਦੀ ਯਾਦ ਵਿੱਚ ਗੁਜ਼ਰੇ, ਰੱਬ ਦੀ ਯਾਦ ਵਿੱਚ ਗੁਜ਼ਰੇ, ਸਾਈ ਘੜੀ ਸੁਲੱਖਣੀ ਸੋਹ ਨਾਲ ਵਿਹਾਰ, ਜਿੰਨਾ ਸਮਾਂ ਉਹਦੀ ਯਾਦ ਵਿੱਚ ਲੰਘਦਾ ਉਹੀ ਸਫਲ ਹੈ। ਇਕੱਠ ਬਹੁਤ ਜ਼ਿਆਦਾ ਸੰਗਤ ਦਾ ਜ਼ਿਆਦਾ ਇਕੱਠ ਹੋਣ ਕਾਰਨ ਰੌਲਾ ਤੇ ਪੈਂਦਾ ਹੀ ਹੈ, ਪਰ ਚਲੋ ਪੰਜ ਚਾਰ ਮਿੰਟ ਹੀ ਹੈ, ਟਕਾ ਜਦੋਂ ਹੋ ਗਿਆ ਫਿਰ ਮਹਾਰਾਜ ਨੇ ਕਿਰਪਾ ਕਰ ਦੇਣੀ, ਆਪੇ ਸੰਗਤ ਬਿਠਾ ਲੈਣੀ ਹੈ। ਇੰਨਾ ਇਕੱਠ ਟਿਕਾਉਣਾ ਵੀ ਕਿਹੜਾ ਸੁਖਾਲੀ ਗੱਲ ਹੈ, ਬਹੁਤ ਔਖਾ। ਨਿੱਕੇ ਨਿੱਕੇ ਬੱਚੇ ਨੇ ਬੀਬੀਆਂ ਦੇ ਕੋਲ, ਪਰ ਮੈਂ ਵੇਖਿਆ ਇੱਥੇ 80-80 ਸਾਲ ਦੇ ਬਜ਼ੁਰਗ, 100-100 ਸਾਲ ਦੇ ਬਜ਼ੁਰਗ ਵੀ ਬੈਠੇ ਹੁੰਦੇ ਨੇ, ਤੇ 8-8 ਸਾਲਾਂ ਦੇ ਬੱਚੇ ਵੀ, 5-5 ਸਾਲ ਦੇ ਬੱਚੇ ਵੀ 12-12 1-1 ਵਜੇ ਤੱਕ ਬੈਠ ਕੇ ਦੀਵਾਨ ਸੁਣਦੇ, ਜਿਨ੍ਹਾਂ ਦੇ ਅੰਦਰ ਪਿਆਰ ਹੈ ਸਾਧ ਸੰਗਤ, ਜਿਨ੍ਹਾਂ ਦੇ ਅੰਦਰ ਪਿਆਸ ਹੈ। ਨਿੱਕੇ ਨਿੱਕੇ ਬੱਚੇ ਜੈਕਾਰੇ ਲਾਉਂਦੇ ਨੇ, ਨਿੱਕੇ ਨਿੱਕੇ ਬੱਚੇ ਬਾਹਾਂ ਖੜੀਆਂ ਕਰਦੇ ਨੇ, ਅਜੇ ਬੋਲਣਾ ਵੀ ਚੰਗੀ ਤਰ੍ਹਾਂ ਨਹੀਂ ਆਉਂਦਾ, ਉਹ ਵੀ ਜੈਕਾਰੇ ਦੀ ਆਵਾਜ਼ ਵਿੱਚ ਬੋਲਦੇ ਨੇ, ਉਹ ਵੀ ਨਿੱਕੇ ਨਿੱਕੇ ਜੈਕਾਰੇ ਲਾਉਂਦੇ ਨੇ, ਰੰਗ ਚੜਿਆ ਹੋਇਆ। ਇਹ ਸਾਡੀ ਆਉਣ ਵਾਲੀ ਪਨੀਰੀ, ਆਉਣ ਵਾਲੀ ਫੁਲਵਾੜੀ, ਅਗਰ ਇਹਨਾਂ ਦੇ ਉੱਤੇ ਨਾਮ ਦਾ ਰੰਗ ਚੜ ਗਿਆ, ਇਹਨਾਂ ਦੇ ਉੱਤੇ ਗੁਰਸਿੱਖੀ ਦਾ ਰੰਗ ਚੜ ਗਿਆ, ਇਹਨਾਂ ਦੇ ਉੱਤੇ ਬਾਜਾਂ ਵਾਲੇ ਸਤਿਗੁਰਾਂ ਦੇ ਪਿਆਰ ਦਾ ਰੰਗ ਚੜ ਗਿਆ, ਇਹ ਆਉਣ ਵਾਲੇ ਸਮੇਂ ਵਿੱਚ ਨਸ਼ੇ ਤੋਂ ਬਚ ਜਾਣ। ਕਿਉਂਕਿ ਸਮਾਂ ਕਲਯੁਗ ਦਾ, ਦਿਨ ਪਰ ਦਿਨ ਕਲਯੁਗ ਵਰਤਦਾ ਜਾ ਰਿਹਾ। ਸਾਧ ਸੰਗਤ ਜੀ, ਕੱਲ ਤਾਤੀ ਠੰਡਾ ਹਰਨਾਓ, ਠੰਡਾ ਹੈ ਤੇ ਵਾਹਿਗੁਰੂ ਦਾ ਨਾਮ ਤੇ ਕਲਯੁਗ, ਕਲਯੁਗ ਤੱਤੀਆਂ ਹਵਾਵਾਂ ਵਾਲਾ, ਠੰਡਾ ਹੈ ਤੇਰਾ ਨਾਮ ਵਾਹਿਗੁਰੂ, ਕਲਯੁਗ ਤੱਤੀਆਂ ਹਵਾਵਾਂ, ਠੰਡਾ ਤੇਰਾ ਨਾਮ ਵਾਹਿਗੁਰੂ, ਕਲਯੁਗ ਤੱਤੀਆਂ ਹਵਾਵਾਂ ਵਾਲਾ, ਠੰਡਾ ਤੇਰਾ ਨਾਮ ਵਾਹਿਗੁਰੂ, ਕਲਯੁਗ ਤੱਤੀਆਂ ਹਵਾਵਾਂ। ਝਗੜੇ ਨੇ, ਜਿੱਥੇ ਜਾਵਾਂਗੇ ਲੜਾਈਆਂ ਨੇ, ਬਾਹਰ ਵੀ ਝਗੜੇ। ਖਿਮਾ ਕਰਨਾ ਗੁਰਦੁਆਰੇ 'ਚ ਜਾਓਗੇ, ਗੁਰਦੁਆਰੇ ਵੀ ਪ੍ਰਧਾਨਗੀ ਪਿੱਛੇ ਡਾਂਗ ਖੜਕਦੀ, ਝਗੜੇ ਹੋ ਰਹੇ ਥਾਂ ਥਾਂ ਤੇ, ਲੜਾਈਆਂ ਨੇ ਥਾਂ ਥਾਂ ਤੇ, ਝਗੜੇ ਨੇ। ਪਰ ਮੈਂ ਆਪ ਜੀ ਚੁੰਨੀ ਬੇਨਤੀ ਕੀਤੀ ਸੀ, ਗੁਰੂ ਘਰ ਵਿੱਚ ਇਲੈਕਸ਼ਨ ਨਹੀਂ ਚਾਹੀਦੀ, ਇੱਥੇ ਤੇ ਸਿਲੈਕਸ਼ਨ ਚਾਹੀਦੀ। ਇਲੈਕਸ਼ਨ ਤੇ ਮੰਤਰੀਆਂ ਦੀ ਹੈ, ਤਾਂ ਹੁਣ ਵੀ ਵੇਖੋ ਕਿਵੇਂ ਠੀਕ ਹੈ, ਇਹ ਤੇ ਹੋਏਗੀ, ਪਰ ਗੁਰੂ ਘਰ ਵਿੱਚ ਇਲੈਕਸ਼ਨ ਦਾ ਕੀ ਕੰਮ? ਇੱਥੇ ਤੇ ਸਾਧ ਸੰਗਤ ਗੁਰੂ ਘਰ ਵਿੱਚ ਇਲੈਕਸ਼ਨ ਨਹੀਂ, ਇੱਥੇ ਤੇ ਸਿਰਫ ਪਿਆਰ ਨਾਲ ਵੇਖ ਕੇ ਕਿਹੜਾ ਯੋਗ ਹੈ ਉਹਨੂੰ ਅਹੁਦਾ ਦੇਣਾ ਪਏ। ਪਰ ਮੈਂ ਤੇ ਕਈ ਵਾਰੀ ਸਟੇਜਾਂ ਤੋਂ ਬੇਨਤੀਆਂ ਕਰਦਾ ਹੈ ਕਿ ਗੁਰਮੁਖੋ, ਜੇ ਗੁਰੂ ਘਰ ਵਿੱਚ ਪੰਜ ਮੈਂਬਰੀ ਕਮੇਟੀ ਹੋਵੇ ਤੇ ਇੱਕੋ ਜਿਹਾ ਸਭ ਨੂੰ ਰੁਤਬਾ ਹੋਵੇ, ਪ੍ਰਧਾਨਗੀਆਂ ਦਾ ਰੌਲਾ ਪਵੇ ਹੀ ਨਾ, ਪ੍ਰਧਾਨਗੀਆਂ ਦੇ ਚੱਕਰ ਪੈਣ ਹੀ ਨਾ, ਝਗੜੇ ਖਤਮ ਹੋ ਜਾਣ ਸਾਰੇ। ਕਿਉਂਕਿ ਇੱਥੇ ਤੇ ਹੰਕਾਰ ਨੂੰ ਦੂਰ ਕਰਨਾ ਹੈ, ਇੱਥੇ ਵੀ ਮਾਨ, ਇੱਥੇ ਕਾਹਦੀ ਹੋਮੇ ਹੈ। ਪ੍ਰਧਾਨ ਬਣਨ ਵਾਸਤੇ ਕਈ ਸ਼ਰਾਬਾਂ ਵੀ ਪਿਆਉਂਦੇ ਨੇ, ਲੱਖ ਲਾਂਤ ਹੈ ਉਹ ਜੀ ਪ੍ਰਧਾਨਗੀ ਦੇ ਜਿਹੜਾ ਸ਼ਰਾਬਾਂ ਪਿਆ ਕੇ ਪ੍ਰਧਾਨ ਬਣਿਆ ਹੋਵੇ। ਔਰ ਇੱਕ ਬੇਨਤੀ ਹੋਰ ਧਿਆਨ ਦੇਣਾ, ਕਈ ਤੇ ਐਸੇ ਪ੍ਰਧਾਨ ਨੇ, ਗੁਰੂ ਘਰ ਦਾ ਪ੍ਰਧਾਨ ਹੈ, ਰੱਜ ਕੇ ਸ਼ਰਾਬ ਪੀਂਦਾ, ਸੰਗਰਾਂਦ ਵਾਲੇ ਦਿਨ ਦਰਸ਼ਨ ਹੁੰਦੇ ਨੇ, ਤੇ ਪਿੰਡ ਵਾਲਿਆਂ ਨੂੰ ਪੁੱਛੋ ਇਹ ਬਣਾਇਆ ਕਿਉਂ ਹੈ, ਕਹਿੰਦੇ ਜੀ ਗੱਫਾ ਖੁੱਲ੍ਹਾ ਮਿਲਦਾ ਇਹਦੇ ਤੇ, ਤਾਰ ਦੇਗਾ ਇਹੋ ਜਿਹਾ ਪ੍ਰਧਾਨ। ਉਹ ਜੇ ਗੁਰੂ ਘਰ ਦਾ ਪ੍ਰਧਾਨ ਹੋਵੇ ਜਿਹੜੇ ਅਜੇ ਤੱਕ ਅੰਮ੍ਰਿਤ ਹੀ ਨਹੀਂ ਛਕਿਆ, ਜਿਹੜਾ ਅਜੇ ਖੁਦ ਗੁਰਮਤ ਦਾ ਧਾਰਨੀ ਨਹੀਂ, ਉਹ ਪਿੰਡ ਨੂੰ ਕੀ ਸੇਧ ਦੇਵੇਗਾ, ਉਹ ਸਾਡੀ ਕੌਮ ਨੂੰ ਕੀ ਸੇਧ ਦੇਵੇਗਾ। ਸਾਧ ਸੰਗਤ ਜੀ, ਆਗੂ ਸਾਡੇ ਧਰਮ ਦਾ ਪਹਿਲਾ ਪੈਰ ਹਨ, ਲੀਡਰ ਸਾਡੇ ਧਰਮ ਦਾ ਪਹਿਲਾ ਪੈਰ ਹਨ। ਮੈਂ ਬੇਨਤੀ ਕੀਤੀ ਸੀ ਨਾ, ਵਿਸਥਾਰ ਨਾਲ ਸੁਣਿਆ ਸੀ, ਪਹਿਲਾ ਪੈਰ ਧਰਮ ਦਾ ਆਗੂ ਨੇ, ਲੀਡਰ ਜਿਹਨਾਂ ਨੂੰ ਕਹਿੰਦੇ ਹੋ ਮੰਤਰੀ, ਦੂਜਾ ਧਰਮ ਦਾ ਪੈਰ ਨੇ ਧਰਮ ਦੇ ਪ੍ਰਚਾਰਕ, ਜਿਨ੍ਹਾਂ ਦੇ ਵਿੱਚ ਸਾਰੇ ਆ ਜਾਂਦੇ ਨੇ, ਭਾਵੇਂ ਕੋਈ ਰਾਗੀ ਹੋਵੇ, ਭਾਵੇਂ ਢਾਡੀ ਹੋਵੇ, ਭਾਵੇਂ ਕਥਾ ਵਾਚਕ ਹੋਵੇ, ਭਾਵੇਂ ਕੋਈ ਵੀ, ਇਹ ਦੂਜਾ ਪੈਰ ਹੈ। ਔਰ ਧਰਮ ਦਾ ਤੀਜਾ ਪੈਰ ਗੁਰਦੁਆਰੇ, ਔਰ ਧਰਮ ਦਾ ਚੌਥਾ ਪੈਰ ਗੁਰਦੁਆਰਿਆਂ ਦੇ ਗ੍ਰੰਥੀ, ਗੁਰਦੁਆਰਿਆਂ ਦੇ ਵਜ਼ੀਰ। ਸਾਧ ਸੰਗਤ ਜੀ, ਗੁਰੂ ਘਰ ਬਣਾਉਣਾ ਹੈ, ਬੜਾ ਬੜਾ ਪੈਸਾ ਲਾਉਣਾ ਹੈ, ਪਰ ਜ਼ਰੂਰੀ ਹੈ ਕਿ ਜਿਹੜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਬਣੀ ਹੈ ਉਹ ਅੰਮ੍ਰਿਤਧਾਰੀ ਹੋਵੇ, ਕਿਉਂਕਿ ਪ੍ਰਬੰਧਕ ਕਮੇਟੀ ਅੰਮ੍ਰਿਤਧਾਰੀ ਹੈ, ਸਾਰੇ ਪ੍ਰਬੰਧਕ ਗੁਰੂ ਨਾਲ ਜੁੜੇ ਹੋਏ ਨੇ, ਉਹਨਾਂ ਨੇ ਉੱਦਮ ਕਰਨਾ ਹੈ, ਉਹਨਾਂ ਨੇ ਉਪਰਾਲਾ ਕਰਨਾ ਹੈ, ਚੰਗੇ ਚੰਗੇ ਸਮਾਗਮ ਹੋਣਗੇ, ਆਪਣੇ ਆਪ ਪਿੰਡ ਦਾ ਭਲਾ ਹੋਏਗਾ। ਪਰ ਕਈ ਥਾਵਾਂ ਤੇ ਵੇਖਣ ਵਿੱਚ ਮਿਲਦਾ ਹੈ ਕਿ ਆਮ ਜ਼ਿਆਦਾ ਸਮਾਗਮ ਪਿੰਡਾਂ ਵਿੱਚ ਨਹੀਂ ਰੱਖੇ ਜਾਂਦੇ, ਕਿਉਂਕਿ ਕੋਈ ਉਪਰਾਲਾ ਕਰਨ ਵਾਸਤੇ ਤਿਆਰ ਨਹੀਂ, ਉਹ ਡਰਦੇ ਨੇ ਜੇ ਬਾਬੇ ਆਉਣਗੇ ਤੇ ਸ਼ਰਾਬ ਦੀ ਗੱਲ ਕਰਨਗੇ, ਅਸੀਂ ਆਪ ਪੀਂਦੇ ਹਾਂ, ਇਸ ਕਰਕੇ ਬੁਲਾਉਣ ਦਾ ਫਾਇਦਾ ਹੀ ਕੋਈ। ਕਈ ਥਾਵਾਂ ਤੇ ਐਸਾ ਹੁੰਦਾ, ਇੱਕ ਵਾਰੀ ਦਿੱਲੀ ਸਮਾਗਮ ਸੀ, ਉੱਥੇ ਦੀਵਾਨ ਲੱਗੇ ਗੁਰਦੁਆਰਾ ਸਾਹਿਬ ਵਿੱਚ, ਮੈਨੂੰ ਜਾਣ ਸਾਰ ਇੱਕ ਪ੍ਰੇਮੀ ਮੇਰੇ ਕੰਨ 'ਚ ਕਹਿੰਦਾ, ਬਾਬਾ ਜੀ ਇੱਥੇ ਸ਼ਰਾਬ 'ਤੇ ਨਹੀਂ ਬੋਲਣਾ। ਮੈਂ ਕਿਹਾ ਕਿਉਂ ਨਹੀਂ ਬੋਲਣਾ? ਕਹਿੰਦੇ ਇੱਥੋਂ ਦਾ ਪ੍ਰਧਾਨ ਪੀਂਦਾ ਰੋਜ਼, ਪ੍ਰਧਾਨ ਰੱਜਦਾ ਸ਼ਰਾਬ। ਹੁਣ ਧਿਆਨ ਦਿਓ, ਅਸੀਂ ਉਹ ਸੱਦਣੇ ਨੇ ਜਿਹੜੇ ਸ਼ਰਾਬ 'ਤੇ ਤਵਾ ਨਾ ਲਾਉਣ, ਅਸੀਂ ਉਹ ਬੁਲਾਉਣੇ ਨੇ ਜਿਹੜੇ ਖੁਦ ਮਾਸ ਖਾਂਦੇ ਹੋਣ ਸਮਾਗਮ, ਕਿਉਂਕਿ ਜੇ ਪ੍ਰਧਾਨ ਪੀਂਦਾ ਉਹਨੂੰ ਇਹੀ ਹੈ ਕੋਈ ਮੇਰੇ ਵੱਲ ਦੀ ਗੱਲ ਕਰੇ, ਮੇਰੇ ਤੋਂ ਉਲਟ ਨਾ ਬੋਲੇ। ਉਲਟ ਬੋਲਣਾ ਕੋਈ ਵੀ ਬਰਦਾਸ਼ਤ ਨਹੀਂ ਕਰਦਾ। ਗੁਰੂ ਨਾਨਕ ਸਾਹਿਬ ਨੇ ਜੇ ਸੱਚ ਬੋਲਿਆ, ਤੇ ਐਸੇ ਵੀ ਲੋਕ ਸਨ ਜਿਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਕੁਰਾਹੀਆ ਆਖਿਆ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਭੂਤ ਨਾ ਆਖਿਆ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਬੇਤਾਲਾ ਆਖਿਆ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਢੰਡੋਰਾ ਦਿੱਤਾ, ਸੱਚ ਦਾ ਢੰਡੋਰਾ ਦਿੱਤਾ, ਤੇ ਜਿਨ੍ਹਾਂ ਦੇ ਅੰਦਰ ਝੂਠ ਸੀ ਉਹਨਾਂ ਦੇ ਦਿਲ ਕੰਬਦੇ ਜਦੋਂ ਗੁਰੂ ਨਾਨਕ ਸਾਹਿਬ ਉਹਨਾਂ ਦੇ ਸਾਹਮਣੇ ਜਾਂਦੇ ਸੀ, ਉਹਨਾਂ ਦੇ ਦਿਲ ਕੰਬਦੇ ਸੀ। ਪਰ ਸਾਧ ਸੰਗਤ, ਜਿਹਦੇ ਪੱਲੇ ਸੱਚ ਹੈ ਸਾਰਾ ਸੰਸਾਰ ਵੀ ਉਹਦੇ ਨਾਲ। ਮੈਂ ਬੇਨਤੀ ਕੀਤੀ ਸੀ ਕੱਲ,
ਸਤਿ ਸ੍ਰੀ ਅਕਾਲ,
ਹਰ ਮਨ ਧਨ ਵਸਿਆ ਸੋਈ,
जय जयकार करे सब कोई। सच दा लड़ ना छड़ो, एक दिन सारी दुनिया तुहाडे अगे झुकेगी। सच दा पल्ला ना छड़ो, बाजां वाले दरगाह दे वकील बन जाणगे। पर किसे पिछे लग के, दुनिया दे पिछे लग के झूठी शोहरत वास्ते, झूठी वडियाई वास्ते, एक माया वास्ते किसे दी फालतू वडियाई नहीं, नजायज सोभा नहीं किसे दी। कोई योग होवे उहदा सरकार है, जिहड़ा योग है उहदा गुरु घर विच मान है, उहदा गुरु घर विच आदर है। धन गुरु नानक साहब ने जिथे भी गए ने सच दा ढंडोरा दिता है। पर जे गुरु नानक साहब दे पल्ले सच सी, सारा संसार उहनां दी हमायत विच खड़दा सी। ध्यान देना, वेखण वालिआं कहा हैरान होके, वेखो हिंदू दे नाल मुसलमान जांदा, समझण वालिआं समझ के न्या किया नहीं नहीं, एक अल्लाह ते दूजा भगवान जांदा। वेखण वाले हैरान हुंदे ने, वेखो भाई एक हिंदू दे नाल एक मुसलमान तुरिया जांदा, समझण वालिआं समझ के किया नहीं नहीं, एक अल्लाह ते दूजा भगवान जांदा। वंडण लई ज्ञान मनुखता नूं, वंडण लई ज्ञान मनुखता नूं, एक गीता ते दूजा कुरान जांदा। इहनां छड्डे ने परिवार जहान पिछे, इहनां पिछे अज सारा जहान जांदा। गुरु नानक साहब ने परिवार छड्डिया, गुरु नानक साहब ने अपना घर बार छड्डिया, सहुरे ने कहता लै भाई जे तू घर नहीं रहना मैं अपनी धी नूं लै चलिया। धी नूं लै गए, गुरु नानक साहब जदों घरों तुरे सी ना ते कहिंदे जे घर ही नहीं रहना असीं लै चलिया बच्चे। लक्ष्मी चंद भी मर माता जी दे नाल, माता सुलक्षणी दे ते साध संत बाबा श्री चंद नूं भैण नानकी ने पालिया, अपने बच्चियां दी परवाह नहीं कीती, संसार दे भले वास्ते दिन रात तक कीती। ते आपां रोज पढ़दे हां गुरु गोबिंद सिंह महाराज ने सारा सरबंस साडे वास्ते लुटाया, अपना नहीं कुछ बनाया, अपने बारे कुछ नहीं सोचिया। गुरु अज भी बड़े ने, कोई कमी नहीं, घर घर होए बहेंगे रामा। पर गुरु नानक गुरु गोबिंद सिंह वर्गा गुरु नहीं मिलेगा, जिहड़ी उहनां ने महान कुरबानी कीती। एक ऐसी अदुत्ती कुरबानी सी जिहदा कोई सानी नहीं, साध संगत जिहनूं आपां इह नहीं कह सकदे गुरु गोबिंद सिंह वर्गा है, इह गुरु नानक वर्गा है, उहनां दी ते कोई चरण धूड़ भी नहीं बन सकदा। मैं कई बारी दीवानां च बेनतियां कीतियां ने, घोड़े लै आउणे कोई वड्डी गल नहीं, कलगी ला लैणी कोई वड्डी गल नहीं, बाज रख लैणा कोई वड्डी गल नहीं, हो सकदा कोई आनंदपुर वर्गा किला भी बना लवे, फौजां भी रख लवे, पर गुरु नानक वर्गी, गुरु गोबिंद सिंह महाराज वर्गी कमाई कित्थों आएगी। गुरु
सत श्री अकाल,
गुरु गोबिंद सिंह महाराज वर्गी कुर्बानी कित्थों आएगी। कितें सौखा ही पिया धर्म कमाउणा, भाई मनी सिंह वर्गे बंद बंद कटा के कितें सौखा पिया। सतगुरु की बख्शिश तो बिना गल नहीं बनती। जलाद आरा लई खड़ा है, साध संगत टोका खिमा करना, टोका लई खड़ा जलाद लै मनी सिंघा बंद बंद कटना है। मारिया टोका गुट कोल वजिया, भाई मनी सिंह जी कहन लगे जलादा की करदा है, टोका किथे मारिया, ये टोका किथे मारिया। वह कह लगे भी डर गया, उथे ते बड़ा कहिंदा सी कि जो मर्जी कर लो हुण एडी छेती, एडी छेती। भाई मनी सिंह जी वह गल सुन, तेनू हुक्म है बंद बंद कटण दा, ते बंद ते एक पोटे तो शुरू हुंदा को सतनाम
श्री वाहिगुरु
फुल वरतौण वालिआं नूं बेनती है कि बाद च वरता लैणा, फुल वरतौण वाले बाद च वरता लिओ। सारिआं दा ध्यान वरतदा, खरे बदाणा ही वरतन लग पिआ, मूँह चक चक वेखदे सारे, खाण वल ज्यादा ध्यान रहिंदा साडा।
ਇੱਥੇ ਵੀ ਨਹੀਂ ਮਨ ਉੱਧਰ ਹੀ ਫਿਰਦਾ ਵੀ ਛੇਤੀ ਛੇਤੀ ਸਮਾਪਤੀ ਹੋਵੇ ਬਾਬੇ ਗੁਰੂ ਸਤੋਤਰ ਪੜ੍ਹ ਲੈਣਾ ਆਪਾਂ ਫੁਲਕਾ ਸਤੋਤਰ ਪੜ੍ਹ ਲਈਏ ਚੱਲ ਕੇ ਧਿਆਨ ਦਿਓ ਜਰਾ ਇੱਥੇ ਹੀ ਮਨ ਟਿਕਾ ਦਿਓ ਸੁਰਤੀ ਜਰਾ ਜੋੜ ਕੇ ਰੱਖੋ ਆਪਣੇ ਕੋਲ ਸਮਾਂ ਥੋੜ੍ਹਾ ਜਦੋਂ ਪੰਜ ਪਿਆਰੇ ਆ ਜਾਣ ਨਾ ਫਿਰ ਤੇ ਜਕਾਰੇ ਹੀ ਲੱਗਦੇ ਨੇ ਫਿਰ ਤੇ ਗੱਲ ਹੀ ਨਹੀਂ ਸੁਣਦਾ ਕੋਈ ਫਿਰ ਜਕਾਰੇ ਹੀ ਪਰ ਆਪਣੇ ਕੋਲ ਸਮਾਂ ਥੋੜ੍ਹਾ ਲਾਹਾ ਆਪਾਂ ਜ਼ਿਆਦਾ ਲੈਣਾ ਉਹ ਟੋਕਾ ਕਿੱਥੇ ਮਾਰਦਾ ਤੂੰ ਮਾਰਿਆ ਟੋਕਾ ਗੁੱਟ ਕੋਲ ਹੁਕਮ ਤੇ ਇਹ ਸੀ ਬੰਦ ਬੰਦ ਕੱਟਣਾ ਬੰਦ ਤੇ ਕਪੋਟੇ ਤੋਂ ਸ਼ੁਰੂ ਹੁੰਦਾ ਐਡੀ ਵੱਡੀ ਕੁਰਬਾਨੀ ਸਾਧ ਸੰਗਤ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕਹੇ ਅੱਜ ਕੱਲ੍ਹ ਤੇ ਆਹ ਲੰਡੀਆਂ ਜਿਹੀਆਂ ਜਿਪਸੀਆਂ ਲੈ ਕੇ ਨਾ ਉੱਤੇ ਉਹਦੇ ਕੱਪੜਾ ਨਹੀਂ ਪਹਿਲਾਂ ਜੇ ਆਉਂਦੀ ਹੁੰਦੀ ਪਿੱਛੇ ਜੇ ਹੁਣ ਤੇ ਹਟ ਗਈਆਂ ਸ਼ਾਇਦ ਪਰ ਆਹ ਨੌਜਵਾਨ ਹਟਦੇ ਨਹੀਂ ਫਿਰ ਵੀ ਗੱਡੀਆਂ ਲੈ ਕੇ ਉਹਨੂੰ ਪਿੱਛੋਂ ਵਢਾ ਕੇ ਜਾਂ ਜਿਪਸੀਆਂ ਉਹਨੂੰ ਕਰਕੇ ਤੇ ਪੰਜ ਚਾਰ ਜਣੇ ਹੱਥ ਵਿੱਚ ਉਹ ਹਾਕੀਆਂ ਜਿਹੀਆਂ ਫੜ ਕੇ ਤੇ ਗੁੰਡੇ ਉਹ ਜਿਵੇਂ ਸਾਧ ਸੰਗਤ ਸੂਰਮੇ ਬਣੇ ਫਿਰਦੇ ਨੇ ਕਿਸੇ ਦੋ ਥੱਪੜ ਮਾਰ ਤੇ ਸੂਰਮੇ ਬਣ ਗਏ ਬੜੇ ਨੇ ਉਹੋ ਜਿਹੇ ਪਿੰਡਾਂ ਦੇ ਵਿੱਚ ਆਪਾਂ ਨੂੰ ਆਮ ਸੂਰਮੇ ਵੇਖਣ ਨੂੰ ਮਿਲਦੇ ਨੇ ਪਰ ਇਹ ਸੂਰਮੇ ਨਹੀਂ ਹਨ ਸੂਰਮਾ ਕੌਣ ਹੈ ਧਿਆਨ ਦੇਣਾ ਜਰਾ ਪੜਿਓ ਸਤਿਗੁਰਾਂ ਦੇ ਬਚਨ ਸਾਰੇ ਬੋਲਿਓ
ਗਗਨ ਤੋਂ ਮਾਮਾ ਬਾਜੇ
ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨ ਕੀ ਤਵਾਓ ਹਮਾਰੇ
ਪਾਸ
ਵਿਰਲੇ ਵਿਰਲੇ ਨੇ ਇੱਥੇ ਮੈਂ ਮਾੜਾ ਜਿਹਾ ਬੇਨਤੀ ਕਰ ਦਿੰਦਾ ਭਾਈ ਦਾੜੀ ਰੱਖੋ ਨਾ ਰੱਖੋ ਕੇਸ ਰੱਖੋ ਨਾ ਰੱਖੋ ਲਓ ਬਈ ਅੰਮ੍ਰਿਤ ਵੇਲੇ ਉੱਠੋ ਤੇ ਭਾਵੇਂ ਨਾ ਉੱਠੋ ਕਿਰਪਾਨਾ ਪਾਓ ਭਾਵੇਂ ਨਾ ਪਾਓ ਗੁਰਦੁਆਰੇ ਜਾਓ ਭਾਵੇਂ ਨਾ ਜਾਓ ਲੈ ਤੁਹਾਨੂੰ ਗੁਰੂ ਵਾਲੇ ਬਣਾਉਣਾ ਦਸ ਵੀਹ ਹਜ਼ਾਰ ਬੰਦਾ ਹੁਣ ਖੜਾ ਹੋ ਜੂ ਵੀ ਮੌਜ ਲੱਗ ਗਈ ਫਿਰ ਇਹ ਤੇ ਬਣ ਗਈ ਗੱਲ ਪਰ ਇੱਥੇ ਸਤਿਗੁਰ ਕਹਿੰਦੇ ਰਹਿਤ ਮਰਿਆਦਾ ਚ ਰਹਿਣਾ ਪੱਕਾ ਬਾਣੀ ਪੜ੍ਹਨੀ ਪੈਣੀ ਹੈ ਇਸ਼ਨਾਨ ਕਰਨਾ ਪੈਣਾ ਨਿਤਨੇਮ ਕਰਨਾ ਪੈਣਾ ਦਾੜੀ ਰੱਖਣੀ ਪੈਣੀ ਹੈ ਵਿਸ਼ੇ ਵਿਕਾਰਾਂ ਦੇ ਨੇੜੇ ਨਹੀਂ ਜਾਣਾ ਰੋਜ਼ ਇਸ਼ਨਾਨ ਕਰਨਾ ਪੈਣਾ ਪਰ ਇੱਥੇ ਤੇ ਵਿਰਲੇ ਵਿਰਲੇ ਨਿਤਰਦੇ ਸਤਿਗੁਰ ਤੇ ਕਹਿੰਦੇ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੁਰੀ ਆਓ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਤਾਨ ਨਾ ਕੀਜੈ ਬੜਾ ਔਖਾ ਹੈ ਇਸ ਰਾਹ ਤੇ ਕੋਈ ਵਿਰਲਾ ਤੁਰਦਾ ਜਦੋਂ ਆਪਾਂ ਇਹ ਪੜ੍ਹਦੇ ਹਾਂ ਮੈਂ ਬੇਨਤੀ ਕੀਤੀ ਸੀ ਇਹਦਾ ਮਤਲਬ ਇਹ ਨਹੀਂ ਕਿ ਮਰ ਕੇ ਆ ਨਹੀਂ ਨਹੀਂ ਜਦੋਂ ਗੁਰੂ ਦੇ ਦਰ ਦੇ ਉੱਤੇ ਆ ਤੇ ਮਨ ਮਾਰ ਕੇ ਆ ਆਪਣਾ ਪਹਿਲਾਂ ਮਰਨ ਕਬੂਲ ਆਪਣਾ ਮਨ ਮਾਰਨਾ ਫਿਰ ਆਉਣਾ ਮਰ ਦੇ ਚਰਨਾਂ ਦੇ ਵਿੱਚ ਫਿਰ ਗੱਲ ਬਣੇਗੀ ਜੇ ਮਨ ਜਿਉਂਦਾ ਇਹਨੇ ਸੇਵਾ ਨਹੀਂ ਕਰਨ ਦੇਣੀ ਜੇ ਮਨ ਜਿਉਂਦਾ ਇਹਨੇ ਬਾਣੀ ਨਹੀਂ ਪੜ੍ਹਨ ਦੇਣੀ ਜੇ ਸਾਡਾ ਮਨ ਅਜੇ ਜਿਉਂਦਾ ਨਾ ਇਹ ਨਹੀਂ ਟਿਕ ਕੇ ਬਹਿਣ ਦਿੰਦਾ ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਾਹਤ ਮਾਦਾ ਇਹ ਫਿਰ ਸਰੀਰ ਨੂੰ ਵੀ ਟਿਕਣ ਦੇਵੇਗਾ ਮਨ ਮਾਰ ਕੇ ਆਉਣਾ ਫਿਰ ਗੱਲ ਬਣਦੀ ਫਿਰ ਸਤਿਗੁਰਾਂ ਦੇ ਚਰਨਾਂ 'ਚ ਸਾਡੀ ਕੀਤੀ ਸੇਵਾ ਪ੍ਰਵਾਨ ਹੁੰਦੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸਮ ਪਿਤਾ ਉਹਨਾਂ ਦਾ ਹੁਕਮ ਸੀ ਕਿ ਜਿਹਨੇ ਸਾਡੇ ਕੋਲ ਆਉਣਾ ਹੈ ਉਹ ਸ਼ਸਤਰ ਲੈ ਕੇ ਆਵੇ। ਸ਼ਸਤਰਧਾਰੀ ਬਣਾਇਆ ਮਹਾਰਾਜ ਨੇ ਖਾਲਸੇ ਨੂੰ। ਛੇਵੇਂ ਪਾਤਸ਼ਾਹ ਨੇ ਮੀਰੀ ਔਰ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਦੋ ਕਿਰਪਾਨਾਂ, ਪੰਜ ਪਿਆਲੇ, ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਪੰਜਨ ਗੁਰ ਸੂਰਮਾ ਵੱਢ ਜੋਦਾ ਬਹੁ ਪਾਰ ਪੁਕਾਰੀ, ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ਨ ਹਾਰੀ, ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ, ਕਲ ਯੁਗ ਪੀੜੀ ਸੋਢੀਆਂ ਨਿਸ਼ਚਲ ਨੀਮ ਉਸਾਰ ਖਿਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰ। ਮਹਾਰਾਜ ਨੇ ਸ਼ਸਤਰ ਪਹਿਨੇ ਜਿੱਥੇ ਕਿ ਸਾਡੇ ਗੁਰੂ ਘਰ ਵਿੱਚ ਭਗਤੀ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੋਚਿਆ ਗੁਰੂ ਅਰਜਨ ਦੇ ਮਨ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ, ਸੀਸ ਵਿੱਚ ਗਰਮ ਰੇਤਾ ਪਾਇਆ ਗਿਆ, ਉਬਲਦੀਆਂ ਦੇਗਾਂ ਵਿੱਚ ਉਬਾਲਿਆ ਗਿਆ, ਹੁਣ ਸ਼ਸਤਰ ਦੀ ਵੀ ਲੋੜ, ਭਗਤੀ ਦੀ ਰਾਖੀ ਵਾਸਤੇ ਸ਼ਕਤੀ ਦੀ ਵੀ ਲੋੜ। ਜਿੱਥੇ ਹਰਿਮੰਦਰ ਸਾਹਿਬ ਹੈ ਉੱਥੇ ਅਕਾਲ ਤਖ਼ਤ ਦੀ ਵੀ ਲੋੜ। ਸਾਧ ਸੰਗਤ ਫਿਰ ਸ਼ਸਤਰ ਸ਼ੁਰੂ ਹੋ ਗਏ ਗੁਰੂ ਘਰ ਵਿੱਚ ਲਿਆਉਣੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਮੌਕੇ ਬਹੁਤ ਦੂਰੋਂ ਦੂਰੋਂ ਸ਼ਸਤਰ ਲੈ ਕੇ ਪ੍ਰੇਮੀ ਆਉਂਦੇ ਨੇ। ਮਹਾਰਾਜ ਦਾ ਬਚਨ ਸੀ ਜਿਹਨੇ ਸਾਡੀ ਖੁਸ਼ੀ ਲੈਣੀ ਹੈ ਉਹ ਸ਼ਸਤਰ ਲੈ ਕੇ ਆਵੇ, ਉਹ ਢਾਲ ਢਾਲਾਂ ਲੈ ਕੇ ਆਵੇ, ਉਹ ਕਿਰਪਾਨਾਂ ਤਲਵਾਰਾਂ ਲੈ ਕੇ ਆਵੇ। ਦੂਰੋਂ ਦੂਰੋਂ ਸੰਗਤਾਂ ਨੇ ਸ਼ਸਤਰ ਲੈ ਕੇ ਆਉਣੇ। ਅੱਜ ਇੱਕ ਪ੍ਰੇਮੀ ਤੁਰਿਆ ਆਉਂਦਾ, ਉਹਨੇ ਸਤਿਗੁਰਾਂ ਦੇ ਵਾਸਤੇ ਬਹੁਤ ਸੁੰਦਰ ਢਾਲ ਬਣਾਈ, ਮਹਾਰਾਜ ਕੋਲ ਢਾਲ ਲੈ ਕੇ ਆਇਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬੈਠੇ ਨੇ, ਸਾਰੇ ਸਿੰਘ ਆਲੇ ਦੁਆਲੇ ਬੈਠੇ ਹੋਏ ਨੇ। ਢਾਲ ਲਿਆਇਆ, ਸੇਵਾਦਾਰ ਕਹਿੰਦੇ ਮਹਾਰਾਜ ਜੀ ਉਹ ਗੁਰਸਿੱਖ ਦੇ ਕੋਲ ਵੇਖੋ ਕਿੰਨੀ ਸੋਹਣੀ ਢਾਲ ਹੈ, ਸੱਚੇ ਪਾਤਸ਼ਾਹ ਕਿੰਨੀ ਸੁੰਦਰ ਢਾਲ ਲਈ ਆਉਂਦਾ। ਮਹਾਰਾਜ ਕਹਿੰਦੇ ਢਾਲ ਹੈ ਬੜੀ ਸੋਹਣੀ ਪਰ ਉਹਦੀ ਚਾਲ ਸੋਹਣੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਚਾਲ ਕਿਉਂ ਨਹੀਂ ਸੋਹਣੀ? ਸਤਿਗੁਰ ਕਹਿੰਦੇ ਇਹਦੀ ਚਾਲ ਵਿੱਚ ਹੰਕਾਰ ਤੁਰਦਾ ਹੈ, ਇਹਦੀ ਚਾਲ ਵਿੱਚ ਹੰਕਾਰ ਹੈ, ਹਉਮੈ। ਜਿਹੜੇ ਬੰਦੇ ਦੇ ਅੰਦਰ ਹੰਕਾਰ ਹੁੰਦਾ ਨਾ ਉਹਦੀ ਚਾਲ ਵਿੱਚ ਵੀ ਹੰਕਾਰ ਹੁੰਦਾ, ਉਹਦੇ ਬੋਲਣ ਵਿੱਚ ਵੀ ਹੰਕਾਰ ਹੁੰਦਾ, ਉਹਦੇ ਵੇਖਣ ਵਿੱਚ ਵੀ ਹਉਮੈ ਹੁੰਦੀ ਹੈ, ਪਤਾ ਲੱਗ ਜਾਂਦਾ ਉਹ ਦੁਨੀਆ ਨਾਲੋਂ ਵੱਖਰੀ ਤੋਰ ਤੁਰਦਾ, ਉਹਦੀ ਦੁਨੀਆ ਵਾਲੀ ਚਾਲ ਨਹੀਂ ਹੁੰਦੀ। ਪਛਾਣ ਲਿਆ ਸਤਿਗੁਰਾਂ ਨੇ ਇਹ ਜਿਹੜਾ ਆ ਰਿਹਾ ਢਾਲ ਸੋਹਣੀ ਲਈ ਆਉਂਦਾ, ਚਾਲ ਨਹੀਂ ਸੋਹਣੀ। ਸਤਿਗੁਰਾਂ ਦੇ ਕੋਲ ਆਇਆ, ਕਹਿੰਦਾ ਮਹਾਰਾਜ ਆ ਵੇਖੋ ਢਾਲ ਲੈ ਕੇ ਆਇਆ, ਅੱਜ ਤੱਕ ਤੁਹਾਨੂੰ ਕਿਸੇ ਨੇ ਇਹੋ ਜਿਹੀ ਢਾਲ ਭੇਟ ਨਹੀਂ ਕੀਤੀ ਹੋਏਗੀ। ਸਤਿਗੁਰਾਂ ਨੂੰ ਕਹਿੰਦਾ, ਮਹਾਰਾਜ ਕਹਿਣ ਲੱਗੇ ਬਈ ਬਹੁਤ ਸੋਹਣੀ ਢਾਲ ਹੈ, ਲੈ ਵੀ ਤੇਰਾ ਨਾਂ ਕੀ ਹੈ? ਮੇਰਾ ਨਾਮ ਜੀ ਲਾਲ ਚੰਦ। ਸਤਿਗੁਰਾਂ ਨੇ ਵਚਨ ਕੀਤਾ ਲਾਲ ਚੰਦ ਇਹ ਢਾਲ ਤੇ ਅਸੀਂ ਹਰ ਸਮੇਂ ਆਪਣੇ ਨਾਲ ਰੱਖਿਆ ਕਰਾਂਗੇ। ਇਹਦੇ ਵਿੱਚ ਕੀ ਖਾਸੀਅਤ ਹੈ, ਇਹਦੇ ਵਿੱਚ ਕੀ ਗੁਣ ਹਨ? ਕਹਿੰਦਾ ਮਹਾਰਾਜ ਇਹਦੇ ਵਿੱਚੋਂ ਦੀ ਤਲਵਾਰ ਵੱਜੇਗੀ ਤੇ ਇਹਦੇ ਵਿੱਚ ਦੀ ਨਹੀਂ ਨਿਕਲ ਸਕਦੀ। ਸੱਚੇ ਪਾਤਸ਼ਾਹ ਜੇ ਕੋਈ ਤੀਰ ਵੱਜੇਗਾ ਉਹ ਇਹਦੇ ਵਿੱਚ ਦੀ ਨਹੀਂ ਨਿਕਲ ਸਕਦਾ, ਜੇ ਕੋਈ ਨਾਗਨੀ ਵੱਜੇਗੀ ਉਹ ਇਹਦੇ ਵਿੱਚ ਦੀ ਨਹੀਂ ਨਿਕਲ ਸਕਦੀ। ਸਤਿਗੁਰ ਕਹਿੰਦੇ ਭਾਈ ਨਹੀਂ ਨਿਕਲ ਸਕਦੀ, ਬੜੀ ਮਜ਼ਬੂਤ ਹੈ, ਤਲਵਾਰ ਮਾਰੋਗੇ ਇਹਦੇ ਵਿੱਚ ਦੀ ਨਹੀਂ ਨਿਕਲ ਸਕਦੀ। ਸਤਿਗੁਰ ਕਹਿੰਦੇ ਨਹੀਂ ਨਿਕਲ ਸਕਦੀ। ਹਉਮੈ ਵਿੱਚ ਬੋਲਿਆ, ਕਹਿੰਦਾ ਜੀ ਗੋਲੀ ਮਾਰੋਗੇ ਗੋਲੀ ਵੀ ਇਹਦੇ ਵਿੱਚ ਦੀ ਨਹੀਂ ਨਿਕਲ ਸਕਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਲਾਲ ਚੰਦਾ ਢਾਲ ਵਿੱਚੋਂ ਤਲਵਾਰ ਨਹੀਂ ਨਿਕਲ ਸਕਦੀ, ਢਾਲ ਵਿੱਚੋਂ ਨਾਗਨੀ ਨਹੀਂ ਨਿਕਲ ਸਕਦੀ, ਢਾਲ ਵਿੱਚੋਂ ਵਰਸ਼ਾ ਨਹੀਂ ਨਿਕਲ ਸਕਦਾ, ਪਰ ਢਾਲ ਦੇ ਵਿੱਚੋਂ ਗੋਲੀ ਤੇ ਨਿਕਲ ਜਾਏਗੀ। ਕਹਿੰਦਾ ਮਹਾਰਾਜ ਤੁਹਾਨੂੰ ਕੀ ਪਤਾ ਹੈ, ਲਾਲ ਚੰਦ ਦੇ ਹੱਥ ਲੱਗੇ ਹੋਣ ਤੇ ਵਿੱਚ ਦੀ ਗੋਲੀ ਲੰਘ ਜੂਗੀ, ਤੇ ਤੁਹਾਨੂੰ ਇਹਦੇ ਬਾਰੇ ਕੀ ਪਤਾ? ਜਿਹੜੀ ਚੀਜ਼ ਮੈਂ ਬਣਾਈ ਹੈ ਮੈਨੂੰ ਆਪਣੀ ਚੀਜ਼ ਬਾਰੇ ਪਤਾ, ਇਹ ਕਿੱਡੀ ਵਧੀਆ। ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਤੁਹਾਨੂੰ ਕੀ ਪਤਾ, ਹੰਕਾਰ ਬੋਲਦਾ ਹਉਮੈ ਬੋਲਦੀ ਅੰਦਰੋਂ। ਸਤਸੰਗ ਜੀ ਕੋਈ ਕਹਿੰਦਾ ਮੈਂ ਤੇ ਕਿਸੇ ਸੰਸਥਾ ਨਾਲ ਜੁੜਿਆ, ਕੋਈ ਕਹਿੰਦਾ ਮੈਂ ਕਿਸੇ ਸੰਸਥਾ ਨਾਲ ਜੁੜਿਆ, ਉਹ ਤੂੰ ਸੰਸਥਾ ਨਾਲ ਕਿਉਂ ਜੁੜਦਾ ਹੈ? ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜ ਤੇ ਜਿਹੜੀ ਸੰਸਥਾ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਤੂੰ ਉਹ ਸੰਸਥਾ ਦਾ ਸਤਿਕਾਰ ਕਰ, ਇੱਕ ਸੰਸਥਾ ਦਾ ਬਣ ਕੇ ਨਾ ਰਹਿ ਜਾਈ, ਤੂੰ ਸ਼੍ਰੋਮਣੀ ਕਮੇਟੀ ਦਾ ਹੀ ਬਣ ਕੇ ਨਾ ਰਹਿ ਜਾਈ, ਤੂੰ ਇਕੱਲਾ ਸੰਤਾਂ ਦਾ ਸਾਧੂ ਸਮਾਜ ਦਾ ਬਣ ਕੇ ਨਾ ਰਹਿ ਜਾਈ, ਤੂੰ ਮਿਸ਼ਨਰੀ ਕਾਲਜ ਦਾ ਨਾ ਬਣ ਕੇ ਰਹਿ ਜਾਈ, ਤੂੰ ਕਿਤੇ ਹੋਰ ਕੋਈ ਵੀ ਸੰਸਥਾ ਹੈ, ਇੱਕ ਸੰਸਥਾ ਦੁਨੀਆਂ 'ਚ, ਇਹ ਸਾਰੀਆਂ ਸੰਸਥਾਵਾਂ ਸਤਿਕਾਰ ਕਰਨ ਯੋਗ ਹਨ, ਭਾਵੇਂ ਕੋਈ ਸੰਤ ਹਨ, ਭਾਵੇਂ ਕੋਈ ਮਿਸ਼ਨਰੀ ਕਾਲਜ ਵਾਲੇ ਨੇ, ਭਾਵੇਂ ਸ਼੍ਰੋਮਣੀ ਕਮੇਟੀ ਹੈ, ਤੂੰ ਜੁੜ ਗੁਰੂ ਗ੍ਰੰਥ ਸਾਹਿਬ ਨਾਲ, ਸੰਸਥਾ ਦਾ ਸਤਿਕਾਰ ਕਰ। ਸਿੱਖ ਨੇ ਹਰ ਸੰਸਥਾ ਦਾ ਸਤਿਕਾਰ ਕਰਨਾ ਹੈ, ਉਹ ਸੰਸਥਾ ਦਾ ਜਿਹੜੀ ਗੁਰੂ ਨਾਲ ਜੋੜਦੀ ਹੈ, ਤੇ ਜਿਹੜੀ ਸੰਸਥਾ ਆਪਣੇ ਨਾਲ ਜੋੜਦੀ ਹੈ ਉਹਨਾਂ ਤੋਂ ਆਪਾਂ ਕਿਨਾਰਾ ਕਰ ਲੈਣਾ, ਉਹਨਾਂ ਦੇ ਤੇ ਸੱਚੇ ਪਾਤਸ਼ਾਹ ਸੁਪਨੇ ਵਿੱਚ ਵੀ ਦਰਸ਼ਨ ਨਾ ਹੋਣ, ਇਹ ਗੁਰਸਿੱਖ ਦੀ ਮੰਗ ਹੈ ਰੋਜ਼। ਸਾਧ ਸੰਗਤ ਜੀ ਕਈ ਥਾਵਾਂ ਤੇ ਵੇਖਣ ਨੂੰ ਮਿਲਦਾ ਹੈ ਸੰਤ ਜੀ ਆਪਣੇ ਨਾਲ ਜੋੜਦੇ ਨੇ। ਆ ਮੈਂ ਇੱਕ ਇਸ਼ਤਿਹਾਰ ਪੜ੍ਹਿਆ, ਆਉਂਦੇ ਆਉਂਦੇ ਨੇ, ਉਹਦੇ ਵਿੱਚ ਲਿਖਿਆ ਆਖਿਆ ਜੀ ਪੰਥ ਬਚਾਓ ਸੰਤ ਭਜਾਓ। ਮੈਂ ਸਿੰਘਾਂ ਨੂੰ ਕਿਹਾ, ਮੈਂ ਆਖਿਆ ਵੀ ਆਪਾਂ ਤੁਹਾਨੂੰ ਦਿੱਲੀ ਵੱਲ ਨੂੰ ਚੱਲੀਏ ਵੀ ਇਹ ਤੇ ਕਹਿੰਦੇ ਭਜਾਓ ਪੰਜਾਬ ਵੱਲ। ਇਹ ਬੇਨਤੀ ਪਤਾ ਕੀ ਹੈ, ਅਸੀਂ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਤੱਕਦੇ ਹਾਂ, ਹਰ ਇੱਕ ਨੂੰ ਇੱਕੋ ਨਜ਼ਰ ਨਾਲ ਵੇਖਦੇ ਹਾਂ। ਗੁਰੂ ਪਿਆਰਿਓ ਇਸੇ ਕਰਕੇ ਅਸੀਂ ਅੱਜ ਤੱਕ ਮਾਰ ਖਾਧੀ ਹੈ। ਸੰਤ ਬਾਬਾ ਈਸ਼ਰ ਸਿੰਘ ਨੇ 13 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਕੇ ਜਹਾਜ਼ੇ ਚੜਾਇਆ, ਕੌਮ ਨੂੰ ਉਹਨਾਂ ਦੀ ਮਹਾਨ ਦੇਣ ਸੀ ਜਿਨ੍ਹਾਂ ਨੇ 13 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਕਿਤੇ ਛੋਟੀ ਜੀ ਗੱਲ ਨਹੀਂ। ਹੁਣ ਉਹ ਕਹਿੰਦਾ ਸੰਤ ਲਿਖਾਉਣਾ ਆ ਬਾਬਾ ਲਿਖਾਉਣਾ ਬਾੜੀ ਗੱਲ ਹੈ, ਉਹਨੂੰ ਪੁੱਛੇ ਜਿਹਨੇ ਉਸ ਤਿਉਹਾਰ ਚ ਪਾਏ ਹੋਣਗੇ ਵੀ ਅੱਜ ਤੱਕ ਤੂੰ 1300 ਨੂੰ ਛਕਾਇਆ, ਜੋੜਿਆ ਇੱਕ ਨੂੰ ਨਹੀਂ। ਗੱਲਾਂ ਵੱਡੀਆਂ ਵੱਡੀਆਂ ਪਰ ਇਹਨਾਂ ਦੇ ਕੋਲ ਕੇਵਲ ਗੱਲਾਂ ਹੁੰਦੀਆਂ ਨੇ, ਕਹਿਣ ਮਾਤਰ ਬਸ। ਧਿਆਨ ਦਿਓ ਇਸੇ ਕਰਕੇ ਅਸੀਂ ਮਾਰ ਖਾਧੀ ਹੈ, ਅਸੀਂ ਮਿਸ਼ਨਰੀ ਕਾਲਜ ਇਕੱਠੇ ਹੋ ਕੇ ਬੈਠੀਏ, ਸਾਧੂ ਸੰਤ ਮਹਾਤਮਾ ਇਕੱਠੇ ਹੋ ਕੇ ਬੈਠੀਏ, ਸ਼੍ਰੋਮਣੀ ਕਮੇਟੀ ਇਕੱਠੇ ਹੋ ਕੇ ਬੈਠੀਏ, ਆ ਅੰਦਰੂਨੀ ਫੁੱਟ ਕੱਢ ਕੇ ਜਦੋਂ ਇੱਕ ਸਟੇਜ ਤੇ ਬੈਠਾਂਗੇ ਫਿਰ ਸਾਡੀ ਚੜ੍ਹਦੀ ਕਲਾ ਹੋਣੀ, ਉਹਨਾਂ ਚਿਰ ਚੜ੍ਹਦੀ ਕਲਾ ਨਹੀਂ ਹੋ ਸਕਦੀ। ਆਪਣੀ ਤਾਕਤ ਬੜੀ ਵੱਡੀ ਹੈ, ਵੰਡੀ ਹੋਈ ਹੈ, ਕਈ ਥਾਵਾਂ ਵਿੱਚ ਸੰਸਥਾਵਾਂ ਵਿੱਚ ਵੰਡੀ ਗਈ, ਸੰਪਰਦਾਵਾਂ ਵਿੱਚ ਵੰਡੀ ਗਈ। ਅਸੀਂ ਸੰਪਰਦਾਵਾਂ ਤੋਂ ਉੱਚੇ ਉੱਠ ਕੇ, ਅਸੀਂ ਸੰਸਥਾਵਾਂ ਤੋਂ ਉੱਚੇ ਉੱਠ ਕੇ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬਾਂ ਨਾਲ ਜੁੜਨਾ ਹੈ ਤੇ ਸੰਸਥਾ ਦਾ ਸਤਿਕਾਰ ਕਰਨਾ ਜਿਹੜੀ ਗੁਰੂ ਨਾਲ ਜੋੜਦੀ ਹੈ, ਅਸੀਂ ਉਹ ਸੰਸਥਾ ਦਾ ਸਤਿਕਾਰ ਕਰਨਾ, ਅਸੀਂ ਇੱਕ ਸੰਸਥਾ ਨਾਲ ਨਹੀਂ ਜੁੜਨਾ। ਕਈ ਪ੍ਰੇਮੀ ਮੈਂ ਕਹਿੰਦੇ ਸੁਣੇ ਨੇ ਜਿਹੜੇ ਕਹਿਣਗੇ ਬਾਬਾ ਜੀ ਅਸੀਂ ਦੀਵਾਨ ਤੇ ਨਹੀਂ ਜਾਂਦੇ, ਕਿਉਂ ਨਹੀਂ ਜਾਂਦੇ, ਮੈਂ ਤੇ ਫਲਾਣੀ ਸੰਸਥਾ ਨਾਲ ਜੁੜਿਆ ਹੋਇਆ। ਤੂੰ ਸੰਸਥਾ ਨਾਲ ਕਿਉਂ ਜੁੜਿਆ? ਤੂੰ ਗੁਰੂ ਨਾਲ ਜੁੜ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਤੇ ਗੁਰੂ ਦੀ ਗੱਲ ਸੁਣਾਵੇ, ਭਾਵੇਂ
ਕੋਈ ਸੁਣਾਵੇ,
ਉਹ ਕੋਈ ਸੁਣਾਵੇ ਗੁਰੂ ਦੀ ਗੱਲ, ਫੁੱਟ ਕੱਢੀਏ। ਮਹਾਂਪੁਰਸ਼ ਪੜ੍ਹਿਆ ਕਰਦੇ ਸੀ ਫੁੱਟ ਚੰਦਰੀ ਜਿਨ੍ਹਾਂ ਦੇ ਘਰ ਵੜੇਗੀ ਰਾਜਿਆਂ ਦੇ ਰਾਜ ਗਾਲ
Thank you.
ਘਰ ਤਬਾਹ ਹੋ ਜਾਂਦਾ, ਫੁੱਟ ਕਿਸੇ ਪਿੰਡ ਵਿੱਚ ਵੜ ਜਾਵੇ ਪਿੰਡ ਤਬਾਹ ਹੋ ਜਾਂਦਾ, ਸਾਧ ਸੰਗਤ ਕਿਸੇ ਇਲਾਕੇ ਚ ਵੜ ਜਾਵੇ ਉਹ ਇਲਾਕੇ ਵਿੱਚ ਤਬਾਹੀ ਮਚ ਜਾਂਦੀ ਹੈ, ਬੜੇ ਕਤਲ ਹੁੰਦੇ ਨੇ। ਫੁੱਟ ਅੱਜ ਸਾਡੇ ਚ ਪਈ ਹੋਈ ਹੈ। ਇਹਦਾ ਕਾਰਨ ਪਤਾ ਕੀ ਹੋਇਆ? ਸਾਰੇ ਧਿਆਨ ਨਾਲ ਸਮਝ ਲਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਬੜੀ ਹੋਈ ਹੈ। ਪੱਤਰੇ ਖੜਾਏ ਖੰਡਾ ਦਿੱਤੇ, ਅਗਨ ਭੇਟ ਕਰ ਦਿੱਤਾ, ਮਹਾਰਾਜ ਦਾ ਸਰੂਪ ਥੱਲੇ ਰੱਖ ਕੇ ਉੱਤੇ ਪੈਰ ਰੱਖੇ, ਕਈਆਂ ਨੇ ਸਰਾਣੇ ਲਾਏ, ਕਈਆਂ ਨੇ ਛੱਪੜਾਂ ਚ ਮਾਰਨ ਨੂੰ ਸੁੱਟਿਆ। ਇਹ ਬੇਅਦਬੀ ਕਿੰਨੇ ਕੀਤੀ, ਕਿੰਨੇ ਕਰਵਾਈ? ਗੁਰਸਿੱਖੋ, ਕਿਸੇ ਦਾ ਦੋਸ਼ ਨਹੀਂ, ਅਸੀਂ ਦੋਸ਼ੀ ਹਾਂ। ਆਖੋ ਸਤਨਾਮ। ਅੱਜ ਸਾਡੀਆਂ ਸੰਸਥਾਵਾਂ ਦੋਸ਼ੀ ਨੇ, ਅੱਜ ਮੇਰੇ ਵਰਗੇ ਸੰਤ ਦੋਸ਼ੀ ਨੇ, ਜਿਹੜੇ ਆਪਣੇ ਆਪ ਨੂੰ ਸੰਤ ਕਹਾਉਂਦੇ ਆ, ਪ੍ਰਚਾਰਕ ਰਾਗੀ ਢਾਡੀ ਸਾਰੇ ਦੋਸ਼ੀ ਆ। ਸੀ ਬੇਅਦਬੀ ਕਰਾਉਣ ਕਰਨ ਦੀ ਕਿਹਦੀ ਹਿੰਮਤ ਸੀ? ਜਦੋਂ ਪਤਾ ਹੈ ਦੋ ਭਰਾ ਨੇ ਆਪਸ ਵਿੱਚ ਡਾਂਗ ਚੱਲ ਰਹੀ ਹੈ ਤੇ ਚੋਰ ਨੇ ਪਿੱਛੋਂ ਦੀ ਜਾਣਾ ਤੇ ਚੋਰੀ ਕਰ ਲੈਣੀ ਹੈ, ਉਹ ਤੇ ਆਪਣੀ ਲੜਾਈ ਚ ਰੁੱਝੇ ਹੋਏ ਨੇ। ਇਹੀ ਕੰਮ ਹੈ ਸਾਡਾ ਤੇ ਆਪਸ 'ਚ ਝਗੜਾ ਚੱਲਦਾ, ਬੇਅਦਬੀ ਤੇ ਹੋਏਗੀ, ਧਿਆਨ ਤੇ ਇੱਧਰ ਹੈ ਹੀ ਨਹੀਂ ਕਿਸੇ ਦਾ। ਸੰਸਥਾਵਾਂ, ਉਹ ਕਹਿੰਦਾ ਮੇਰੇ ਨਾਲ ਆ ਜਾਓ ਆਹ ਵਧੀਆ, ਉਹ ਕਹਿੰਦਾ ਮੇਰੇ ਨਾਲ ਆ ਜਾਓ ਆਹ ਵਧੀਆ, ਬਸ ਇੱਥੇ ਖਲੋਤੇ ਹਾਂ ਆਪਾਂ। ਅਸੀਂ ਕਹਿਣਾ ਕੀ ਸੀ? ਅਸੀਂ ਕਹਿਣਾ ਸੀ ਤੂੰ ਗੁਰੂ ਨਾਲ ਜੁੜ ਜਾ, ਗੁਰੂ ਵਧੀਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਵਧੀਆ। ਬੇਅਦਬੀ ਬੜੀ ਹੋਈ, ਹੋ ਰਹੀ ਹੈ, ਤੇ ਜੇ ਸਿਆਣੇ ਨਾ ਬਣੇ ਗੁਰਮੁਖੋ ਹੁੰਦੀ ਰਹੇਗੀ। ਜੇ ਅਜੇ ਵੀ ਫੁੱਟ ਖਤਮ ਨਾ ਕੀਤੀ ਆਪਣੀ, ਜੇ ਇਕੱਠੇ ਹੋ ਕੇ ਨਾ ਬੈਠੇ, ਇੱਕ ਜਗ੍ਹਾ ਤੇ ਨਾ ਜੁੜੇ, ਇੱਕ ਸਟੇਜ ਤੇ ਨਾ ਬੈਠੇ, ਸੰਸਥਾਵਾਂ ਸੰਪਰਦਾਵਾਂ ਸਾਰੀਆਂ ਇਕੱਠੀਆਂ ਨਾ ਹੋਈਆਂ, ਤੇ ਬੇਅਦਬੀ ਜਿਵੇਂ ਹੋਈ ਹੈ ਨਾ, ਇਹ ਹੁੰਦੀ ਰਹੇਗੀ। ਹੁਣ ਹਟ ਜਾਏਗੀ, 10 ਸਾਲ ਨੂੰ ਫਿਰ ਹੋਏਗੀ, ਪਰ ਇਕੱਠੇ ਹੋਈ ਉਹ ਏਕਤਾ। ਆ ਚੰਡੀਗੜ੍ਹ ਤੁਸੀਂ ਰਹਿੰਦੇ ਹੋ, 13 ਸੈਕਟਰ ਹੈ ਚੰਡੀਗੜ੍ਹ ਵਿੱਚ? ਇੱਕ ਹੈ, 2 ਹੈ 4 ਹੈ 5 ਹੈ 10 ਹੈ 20 ਹੈ 25 ਹੈ 13 ਹੈ, ਕਿਉਂ ਨਹੀਂ ਹੈ ਪਤਾ? 13 ਸੈਕਟਰ ਕਿਉਂ ਨਹੀਂ? ਇਹ ਅੰਗਰੇਜ਼ਾਂ ਨੇ ਦਾ ਨਕਸ਼ਾ ਬਣਾਇਆ ਚੰਡੀਗੜ੍ਹ ਦਾ, 13 ਨਹੀਂ ਉਹਨਾਂ ਨੇ ਵਿੱਚ ਪਾਇਆ, 13 ਸੈਕਟਰ ਹੀ ਨਹੀਂ ਬਣਾਇਆ। ਕਿਉਂ? ਹੋਰ ਸਾਰੇ ਸੈਕਟਰ ਬਣਾਏ ਨੇ ਚੰਡੀਗੜ੍ਹ 'ਚ, 13 ਸੈਕਟਰ ਕਿਉਂ ਨਹੀਂ? ਇਹਦਾ ਕਾਰਨ ਕੀ ਹੈ? ਜਦੋਂ ਈਸਾ ਜੀ ਦੀ ਕੁਰਬਾਨੀ ਹੋਈ ਸੀ, ਈਸਾ ਜੀ ਨੂੰ ਸੂਲੀ ਤੇ ਚੜਾਇਆ ਗਿਆ, ਉਸ ਮੌਕੇ 13 ਜਣੇ ਹੋਰ ਵੀ ਗ੍ਰਿਫਤਾਰ ਕੀਤੇ ਸੀ ਜਿਹੜੇ ਛੱਡ ਕੇ ਭੱਜ ਗਏ ਸੀ। 13 ਜਣੇ ਭੱਜ ਗਏ ਸੀ ਛੱਡ ਕੇ ਅੰਗਰੇਜ਼, ਉਹ 13 ਨੂੰ ਉਹਨਾਂ ਨੇ ਛਪਾ ਕੇ ਰੱਖਿਆ, ਅੱਜ ਤੱਕ ਪ੍ਰਗਟ ਨਹੀਂ ਹੋਣ ਦਿੱਤਾ ਵੀ ਭੱਜ ਵੀ ਗਏ ਸੀ 13। ਇੰਨਾ ਛਪਾਇਆ ਉਹਨਾਂ ਨੇ, ਇੰਨਾ ਛਪਾਇਆ ਉਹਨਾਂ ਨੂੰ 13 ਦੇ ਨਾਂ ਤੋਂ ਨਫ਼ਰਤ ਹੈ, 13 ਸੈਕਟਰ ਹੀ ਨਹੀਂ ਬਣਾਇਆ, ਨਕਸ਼ਾ ਬਣਾਇਆ ਜਦੋਂ ਚੰਡੀਗੜ੍ਹ, ਕਿਉਂਕਿ ਇੱਕ ਨੇ ਤੇ ਕੁਰਬਾਨੀ ਕਰ ਦਿੱਤੀ, ਉਹਨੂੰ ਉਹਨਾਂ ਨੇ ਇੰਨਾ ਚੁੱਕਿਆ। ਫ੍ਰੀ ਲਿਟਰੇਚਰ ਹਰ ਥਾਂ ਤੇ ਬੱਚੇ ਪੜ੍ਹਦੇ ਨੇ, ਉਹਨਾਂ ਦੇ ਬੈਗਾਂ ਦੇ ਵਿੱਚ ਪੜ੍ਹਨ ਵਾਸਤੇ ਜਾਂਦੇ ਨੇ, ਸਕੂਲ ਬੈਗ ਨੇ ਉਹਨਾਂ ਦੇ ਵਿੱਚ ਪਾ ਦਿੰਦੇ ਨੇ, ਉਹਨਾਂ ਦੇ ਟ੍ਰੈਕਟ ਛੋਟੇ ਛੋਟੇ ਛਪਾਏ ਹੋਏ ਘਰਾਂ ਦੇ ਵਿੱਚ ਆਪਣਾ ਪ੍ਰਚਾਰ ਕਰਨ ਵਾਸਤੇ, ਆਪਣੇ ਮਿਸ਼ਨ ਦਾ ਪ੍ਰਚਾਰ ਕਰਨ ਵਾਸਤੇ। ਇੱਕ ਨੇ ਕੁਰਬਾਨੀ ਦਿੱਤੀ, ਅੱਜ ਸਾਧ ਸੰਗਤ ਅੱਧੀ ਦੁਨੀਆ ਨੂੰ ਉਹਨਾਂ ਨੇ ਈਸਾਈ ਬਣਾ ਲਿਆ। 13 ਦੌੜ ਗਏ ਸੀ, ਉਹਨਾਂ ਨੂੰ 13 ਸੈਕਟਰ ਤੱਕ ਨਹੀਂ ਬਣਾਇਆ, 13 ਦਾ ਨਾਮ ਆਉਣ ਹੀ ਨਹੀਂ ਦਿੱਤਾ ਕਦੇ, 13 ਕਿਹਾ ਹੀ ਨਹੀਂ ਕਿਤੇ। ਦੁੱਖ ਦੀ ਗੱਲ ਇਹ ਹੈ, ਕੈਲੰਡਰ ਚੁੱਕ ਲਓ, ਇੱਕ ਦਿਨ ਐਸਾ ਨਹੀਂ ਮਿਲੇਗਾ ਜਿੱਦਣ ਸਿੱਖ ਧਰਮ ਵਿੱਚ ਸ਼ਹੀਦੀ ਨਾ ਹੋਈ ਹੋਈ। ਦਿਨ ਐਸਾ ਨਹੀਂ ਮਿਲੇਗਾ ਜਿੱਦਣ ਸਿੱਖ ਧਰਮ ਵਿੱਚ ਸ਼ਹੀਦੀ ਨਾ ਹੋਈ ਹੋਵੇ। ਸੌਦਾ ਬੜਾ ਸੀ, ਵੇਚਣਾ ਨਹੀਂ ਆਇਆ, ਮਸਾਲਾ ਬਹੁਤ ਹੈ, ਇਤਿਹਾਸ ਬਹੁਤ ਵੱਡਾ ਹੈ, ਪਰ ਸਾਨੂੰ ਪ੍ਰਚਾਰਨਾ ਨਹੀਂ ਆਇਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅੰਮ੍ਰਿਤ ਦਾ ਬਾਟਾ ਦਿੱਤਾ ਸਤਿਗੁਰਾਂ ਨੇ, 5 ਪਿਆਰੇ ਦਿੱਤੇ, ਪਰ ਸਾਨੂੰ ਛਕਾਉਣਾ ਨਹੀਂ ਆਇਆ। ਬੜੀ ਵੱਡੀ ਤਾਕਤ ਸੀ ਸਾਡੇ ਕੋਲ। ਈਸਾਈ ਕਹਿੰਦੇ ਨੇ ਸਿੱਖੋ ਚੱਪਣੀ ਚ ਨੱਕ ਡੋਬ ਕੇ ਮਰ ਜਾਓ। ਅੱਜ ਅੰਗਰੇਜ਼ ਲੋਕ ਕਹਿੰਦੇ ਨੇ ਓਏ ਸਿੱਖਾਂ ਦੇ ਪ੍ਰਚਾਰਕੋ ਨੱਕ ਡੋਬ ਕੇ ਮਰ ਜਾਓ ਚੱਪਣੀ ਚ, ਅੰਗਰੇਜ਼ ਕਹਿੰਦੇ ਨੇ ਇਹ ਗੱਲ। ਅੰਗਰੇਜ਼ਾਂ ਦੇ ਜਿਹੜੇ ਪੌਪ ਹਨ,
ਅੰਗਰੇਜ਼ਾਂ ਦੇ ਜਿਹੜੇ ਸਾਧ ਸੰਗਤ ਪੁਜਾਰੀ ਨੇ ਉਹ ਇਹ ਗੱਲ ਕਹਿੰਦੇ ਨੇ ਉਹ ਸਿੱਖੋ ਸਾਡੇ ਚ ਇੱਕ ਨੇ ਕੁਰਬਾਨੀ ਦਿੱਤੀ ਸੀ, ਇੱਕ ਨੇ ਸ਼ਹਾਦਤ ਦਿੱਤੀ ਸੀ, ਇੱਕ ਸੂਲੀ ਤੇ ਚੜ੍ਹਿਆ ਸੀ, ਅਸੀਂ ਆਪਣੇ ਧਰਮ ਨੂੰ ਇੰਨਾ ਪ੍ਰਚਾਰਿਆ, ਇੰਨੇ ਵਧੀਆ ਢੰਗ ਨਾਲ ਐਸੇ ਤਰੀਕੇ ਨਾਲ ਪ੍ਰਚਾਰਿਆ, ਅੱਜ ਅੱਧੀ ਦੁਨੀਆ ਈਸਾਈ ਬਣ ਚੁੱਕੀ ਹੈ, ਉਹ ਤੁਹਾਡੀਆਂ ਤੇ ਕੁਰਬਾਨੀਆਂ ਇੰਨੀਆਂ ਸੀ, ਤੁਹਾਡੀਆਂ ਇੰਨੀਆਂ ਸ਼ਹਾਦਤਾਂ ਹੋਈਆਂ, ਇੰਨੀਆਂ ਸ਼ਹੀਦੀਆਂ ਹੋਈਆਂ, ਹੋ ਵੀ ਰਹੀਆਂ ਨੇ, ਤੁਹਾਡੀ ਗਿਣਤੀ 2.5 ਕਰੋੜ ਦੀ ਹੈ। ਸਾਨੂੰ ਲਾਹਨਤਾਂ ਪਾਉਂਦੇ ਨੇ ਅੰਗਰੇਜ਼, ਸਾਨੂੰ ਲਾਹਨਤਾਂ ਪਾਉਂਦੇ ਨੇ ਈਸਾਈ, ਕਿਉਂਕਿ ਸਾਡੇ ਕੋਲ ਢੰਗ ਨਹੀਂ, ਸਾਡੇ ਕੋਲ ਤਰੀਕਾ ਨਹੀਂ। ਜਰਾ ਧਿਆਨ ਦਿਓ ਭਾਈ, ਈਸਾਈ ਕਹਿੰਦੇ ਨੇ ਸਾਡੇ ਵਿੱਚ ਇੱਕ ਨੇ ਵੀ ਕੁਰਬਾਨੀ ਕੀਤੀ ਹੁੰਦੀ, ਸਾਡੇ ਇੱਕ ਦੀ ਵੀ ਕੁਰਬਾਨੀ ਹੁੰਦੀ, ਅਸੀਂ ਇੱਕ ਕੁਰਬਾਨੀ ਸੀ, ਜੇ ਕਿਤੇ ਇੱਕ ਹੋਰ ਈਸਾ ਜੀ ਵਾਂਗੂ ਕੁਰਬਾਨੀ ਦੇ ਦਿੰਦਾ ਅਸੀਂ ਸਾਰੀ ਦੁਨੀਆ ਨੂੰ ਈਸਾਈ ਬਣਾ ਲੈਣਾ ਸੀ। ਪਰ ਆਓ ਸਾਨੂੰ ਵੀ ਕਿਤੇ ਜਾਚ ਆ ਜੇ, ਸਾਨੂੰ ਵੀ ਤਰੀਕਾ ਆ ਜੇ। ਲਓ ਵੀ ਹੁਣ ਵਿਚਾਰ ਆਪਾਂ ਕਰਾਂਗੇ, ਬਾਅਦ ਚ ਪੰਜ ਪਿਆਰੇ ਆ ਰਹੇ, ਉਹ ਉਹਨਾਂ ਦਾ ਆਪਾਂ ਸਤਿਕਾਰ ਕਰਨਾ। ਬੇਨਤੀ ਹੈ ਕੋਈ ਵੀ ਪ੍ਰੇਮੀ ਖੜਾ ਨਾ ਹੋਵੇ, ਜਿੱਥੇ ਬੈਠੇ ਹੋ ਬੈਠੇ ਰਹਿਣਾ, ਕਿਸੇ ਨੇ ਖੜੇ ਨਹੀਂ ਹੋਣਾ, ਆਪਣਾ ਮਨ